ਇਸ ਤੋਂ ਅੱਗੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਇਹਨਾਂ ਦਾ ਇੱਕ ਬੜਾ ਹੀ ਪਿਆਰਾ ਸਿੱਖ ਭਾਈ ਭਗੀਰਥ ਕਿਸ ਤਰ੍ਹਾਂ ਮਿਲਦਾ ਹੈ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਸ ਦਾ ਜ਼ਿਕਰ ਕਰਦੇ ਨੇ। ਕਹਿੰਦੇ ਨੇ, ਮਿੱਠੀ ਮਿੱਠੀ ਠੰਡੀ ਠੰਡੀ ਤਰੇਲ ਪੈ ਰਹੀ ਹੈ, ਰਹਿਣ ਪਿੰਨੀ ਪਿੰਨੀ ਤੇ ਸੁਹਾਵੀ ਲੱਗ ਰਹੀ ਹੈ। ਤ੍ਰੈ ਪਹਿਰਾ ਅਜੇ ਨਹੀਂ ਵੱਜਿਆ, ਚੰਦਰਮਾ ਪੁਰੇ ਦੇ ਗਗਣਾ ਵਿੱਚ ਤਨਖ ਵਾਂਗੂ ਪਤਲਾ ਹੋਇਆ ਮਿੱਠੀ ਮੱਧਮ ਚਾਨਣੀ ਤਾਰਿਆਂ ਦੀ ਲੋਹ ਨਾਲ ਰਲਾ ਕੇ ਧਰਤੀ ਉੱਤੇ ਕੱਲ ਰਿਹਾ ਹੈ। ਸ਼ਾਂਤੀ ਦਾ ਪ੍ਰਭਾਵ ਚਫੇਰੇ ਛਾ ਰਿਹਾ ਹੈ। ਨਗਰੀ ਸੁੱਤੀ ਪਈ ਹੈ, ਬਣ ਵੀ ਮੌਨ ਧਾਰੀ ਸਮਾਧੀ ਵਿੱਚ ਹੈ। ਵੇਈ ਵਗ ਰਹੀ ਹੈ ਪਰ ਚੁੱਪ ਚਾਪ। ਅਚਾਨਕ ਜਲ ਦੇ ਹਿੱਲਣ ਦੀ ਆਵਾਜ਼ ਆਈ। ਇੱਧਰ ਤ੍ਰਿਪਹਿਰੇ ਤੇ ਕੜਿਆਲੀ ਨੇ ਟੰਕਾਰ ਦਿੱਤੀ, ਉੱਧਰ ਵੇਈ ਵਿੱਚੋਂ ਇਸ਼ਨਾਨ ਕਰਨ ਦੀ, ਇੱਕ ਡੁਬਕੀ ਲੱਗਣ ਦੀ ਅਤੇ ਇੱਕ ਸੋਹਣੀ ਤਾਰੀ ਲਾਈ ਜਾਣ ਦੀ ਆਵਾਜ਼ ਆਈ ਤੇ ਨਾਲ ਇਹ ਸੱਦ ਸੁਣਾਈ ਦਿੱਤੀ, ਜਿਸ ਮਨ ਵਸਿਆ ਤਰਿਆ ਸੋਏ, ਨਾਨਕ ਜੋ ਭਾਵੈ ਸੋ ਹੋਏ। ਇਸ ਵੇਲੇ ਕੌਣ ਇਸ ਸੁਭਾਗ ਵਹੀ ਵਿੱਚ ਇਸ਼ਨਾਨ ਕਰ ਰਿਹਾ ਹੈ? ਆਪ ਇਸ ਵੇਲੇ ਨੂੰ ਅੰਮ੍ਰਿਤ ਵੇਲਾ ਨਾਉ ਦੇਣ ਵਾਲਾ, ਇਸ ਵੇਲੇ ਜਾਗ ਕੇ ਸਾਈ ਵਿੱਚ ਲਿਵ ਲਾ ਕੇ ਬੈਠਣ ਦੀਆਂ ਜਾਚਾਂ ਦੱਸਣ ਵਾਲਾ ਦਾਤਾ ਇਸ਼ਨਾਨ ਕਰ ਰਿਹਾ ਹੈ। ਹਾਂ, ਇਹੋ ਜਿਹੇ ਕਿਸੇ ਸੁਭਾਗ ਦਰਸ਼ਨ ਉੱਤੇ ਦੂਜੇ ਸਾਹਿਬਾਂ ਨੇ ਗੁਣ ਗਾਵਿਆ ਸੀ, ਚੌਥੇ ਪਹਿਰੇ ਸੁਭਾ ਕੇ ਸੁਰਤਿਆਂ ਉਪਜੈ ਚਾਓ, ਤਿਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ। ਜੋਤ ਨਿਰੰਜਣੀ ਵਹੀ ਵਿੱਚ ਇਸ਼ਨਾਨ ਕਰਕੇ ਬਾਹਰ ਆਈ, ਕੱਪੜੇ ਪਹਿਨੇ, ਥੋੜੀ ਦੂਰ ਇੱਕ ਥੜੇ ਤੇ ਬਿਰਾਜ ਗਏ। ਹਾਂ, ਚੌਂਕੜੀ ਮਾਰ ਕੇ ਬੈਠ ਗਏ। ਪਹਿਲੋਂ ਅਰਸ਼ਾਂ ਵੱਲ ਤੱਕੇ, ਚੁਫੇਰੇ ਤੱਕੇ, ਨੈਣ ਮੁੰਦੇ ਔਰ ਖੁੱਲੇ, ਫਿਰ ਪਵਿੱਤਰ ਤੇ ਰਸ ਭਰੇ ਗਲੇ ਤੋਂ ਪਿਆਰ ਦੀ ਸੱਦ ਨਿਕਲੀ। ਪੇਵਕੜੈ ਤਨ ਖਰੀ ਆਣੀ, ਤਿਸ ਸਹਿ ਕੀ ਮੈਂ ਸਾਰ ਨ ਜਾਣੀ, ਸੋ ਮੇਰਾ ਏਕ ਦੂਜਾ ਨਹੀਂ ਕੋਈ, ਨਦਰ ਕਰੇ ਮੇਲਾਵਾ ਹੋਈ ਰਹਾਓ। ਸਾਹੁਰੜੈ ਤਨ ਸਾਚ ਪਛਾਣਿਆ, ਸਹਿਜ ਸੁਭਾਏ ਆਪਣਾ ਪਿਰ ਜਾਣਿਆ, ਗੁਰ ਪ੍ਰਸਾਦੀ ਐਸੀ ਮਤ ਆਵੈ, ਤਾਂ ਕਾਮਣ ਕੰਤੈ ਮਨ ਭਾਵੈ, ਕਹਿਤ ਨਾਨਕ ਪੈ ਭਾਵ ਕਾ ਕਰੇ ਸ਼ਿੰਗਾਰ, ਸਦ ਹੀ ਸੇਜੈ ਰਵੈ ਪਤਾਰ। ਆਸਾ ਦੀ ਇਹ ਦਿਲ ਖਿੱਚ ਧੁਨੀ ਇਸ ਸੁਹਾਓ ਤੇ ਟਿਕਾਓ ਦੇ ਸਮੇਂ ਆਪਣਾ ਸੁਰੀਲਾ ਸਰੂਰ ਦੇ ਕੇ ਬੰਦ ਹੋ ਗਈ। ਗਾਵਣਹਾਰ ਅਰਸ਼ੀ ਦਾਤਾ ਜੀ ਮਗਨ ਹੋ ਗਏ। ਅੰਤਰ ਆਤਮੇ ਪਰਮਾਤਮ ਦੇਸ਼ ਦੀ ਅਗੰਮ ਗਤੀ ਵਿੱਚ ਰਸਲੀਨ ਹੋ ਗਏ। ਬਾਹਰੋਂ ਤੱਕੋ ਤਾਂ ਚੁੱਪ ਚਾਪ ਹਨ, ਮਾਨੋ ਏਕਾਂਤ ਸ਼ਾਂਤ ਦੇ ਕੁਦਰਤੀ ਪ੍ਰਭਾਵ ਵਿੱਚ ਟਿਕਾਓ ਰੂਪਧਾਰੀ ਹੋ ਕੇ ਟਿਕਿਆ ਬੈਠਾ ਹੈ। ਮੱਧਮ ਚਾਂਦਣੀ ਦੀ ਲੋਹ ਵਿੱਚ ਰੂਹਾਨੀ ਚਿਹਰਾ ਐਉਂ ਪਾਸ ਰਿਹਾ ਹੈ ਕਿ ਸਵਾਦ ਰਸ ਆਨੰਦ ਦੀ ਫੁਹਾਰ ਚਿਹਰੇ ਤੋਂ ਆਭਾ ਦੇਂਦੀ ਚੁਫੇਰੇ ਆਪਣੀਆਂ ਮਿੱਠੀਆਂ ਕਿਰਨਾਂ ਪਾ ਰਹੀ ਹੈ। ਅਰਸ਼ਾਂ ਦੇ ਵਾਸੀਆਂ ਦੇ ਨੈਣ ਤਾਰੇ ਹੋ ਕੇ ਇਸ ਦਰਸ਼ਨ ਨੂੰ ਤੱਕ ਰਹੇ ਤੇ ਆਪਣੇ ਆਪ ਵਿੱਚ ਛਕੇ ਜਾ ਰਹੇ ਹਨ। ਹਵਾ ਸਪਰਸ਼ ਪਾ ਕੇ ਅਡੋਲ ਹੋ ਰਹੀ ਹੈ। ਮਿੱਠੀ ਚਾਂਦਨੀ ਪਾਰੇ ਦੇ ਸ਼ੰਭ ਵਾਂਗ ਟਿਕ ਰਹੀ ਜਾਪਦੀ ਹੈ। ਐਸਾ ਟਿਕਾਓ ਵਾਲਾ ਰਸ ਭਰਿਆ ਸੁਹਾਓ ਹੈ ਕਿ ਸੁਹਜ ਆਪ ਇਸ ਸੁੰਦਰਤਾ ਵਿੱਚ ਲੀਨ ਹੋ ਰਿਹਾ ਹੈ। ਐਉਂ ਆਪਣੇ ਪਿਆਰੇ ਦੇ ਰਸ ਰੰਗ ਵਿੱਚ ਸੋਹਣਾ ਗੁਰੂ ਨਾਨਕ ਬੈਠਾ ਹੈ। ਸਮਾਂ ਸ਼ੋਪਲੇ ਸ਼ੋਪਲੇ ਲੰਘ ਰਿਹਾ ਹੈ। ਹਾਂ, ਸਮੇਂ ਦੀ ਹਰ ਛਿਣ ਤੇ ਹਰ ਛਿਣ ਦਾ ਵਿਸਾ ਚਸਾ ਰਸ ਰੂਪ ਦਾਤਾ ਜੀ ਦੀ ਸ਼ੋਅ ਨਾਲ ਸੁਗੰਧਿਤ ਹੋ ਕੇ ਨਿਜ ਨੂੰ ਸਫਲ ਕਰਦਾ ਮਲਕੜੇ ਮਲਕੜੇ ਜਾ ਰਿਹਾ ਹੈ। ਮਾਨੋ ਅਕਾਲ ਦੀ ਗੋਦ ਵਿੱਚ ਟਿਕੇ ਪਿਆਰੇ ਦੀ ਸ਼ੋਅ ਨਾਲ ਕਾਲ ਵੀ ਆਪਣੇ ਅਟਿਕਵੇਂ ਸਰੂਪ ਨੂੰ ਸਫਲਾ ਰਿਹਾ ਹੈ। ਜਾ ਰਿਹਾ ਹੈ ਕਾਲ, ਪਰ ਇਉਂ ਜਿਵੇਂ ਨਹੀਂ ਜਾ ਰਿਹਾ, ਮਾਨੋ ਟਿਕ ਰਿਹਾ ਹੈ ਇਸ ਟਿਕਾਓ ਵਿੱਚ ਤੇ ਲਿਪਟ ਰਿਹਾ ਹੈ ਚਰਨਾ ਕਮਲਾਂ ਨੂੰ। ਸੁਲਤਾਨਪੁਰੇ ਦੇ ਇਸ ਮੋਦੀ ਦਾ ਚੋਜ ਕਰਨ ਵਾਲੇ ਗੁਰੂ ਦਾਤਾ ਦੇ ਇਸ ਦਰਸ਼ਨ ਦੇ ਬਲਹਾਰ, ਇਸ ਪਿਆਰੇ ਦੀ ਆਨੰਦ ਦਾਤਾ ਫੁਹਾਰ ਸ਼ਹਿਬਰ ਲਾ ਰਹੀ ਹੈ ਤਦ ਤੋਂ ਹੁਣ ਤਾਈਂ, ਉੱਥੇ ਇੱਥੇ ਤੇ ਹਰ ਥਾਂ ਜਿੱਥੇ ਯਾਦ ਕਰੋ, ਪਿਆਰ ਕਰੋ, ਦਿਲ ਦੀ ਚਸਕ ਨਾਲ ਚੇਤੇ ਕਰੋ, ਉੱਥੇ ਹੀ ਦਾਤਾ ਦੇ ਰਿਹਾ ਹੈ ਆਪਣੀ ਇਹ ਰਸ ਰੂਪ ਸ਼ੋ, ਆਨੰਦ ਰੂਪ ਸ਼ੋ। ਵੇਖੋ ਇੱਥੋਂ ਸੁਲਤਾਨਪੁਰੋਂ ਦੋ ਤਰੇ ਕੋ ਪਰੇ ਹੀ ਇੱਕ ਪਿੰਡ ਹੈ ਮੈਲਸੀਹਾਂ। ਇੱਥੋਂ ਦਾ ਚੌਧਰੀ ਹੈ ਭਗੀਰਥ, ਬੈਠਾ ਹੈ ਧਿਆਨ ਜੋੜ ਕੇ ਇੱਕ ਭੈ ਵਾਲੀ ਪਰ ਬੀਰ ਕਾਲੇ ਰੰਗ ਦੀ ਮੂਰਤੀ ਦੇ ਅੱਗੇ ਅੱਜ ਬੈਠਾ ਹੈ, ਨਹੀਂ ਮੁਦਤਾਂ ਦਾ ਬੈਠਾ ਹੈ। ਆਇਆ ਸੀ ਕੋਈ ਸ਼ਾਕਤਿਕ ਤੰਤਰ ਵਿਦਿਆ ਦਾ ਜਾਣੂ, ਆਪਣੀ ਵਿਦਿਆ ਨੂੰ ਦੱਸਦਾ ਸੀ ਵਿਗਿਆਨ, ਦੱਸ ਗਿਆ ਕਾਲੀ ਮਾਈ ਦਾ ਧਿਆਨ ਭਗੀਰਥ ਮਲਸੀਆਂ ਦੇ ਚੌਧਰੀ ਨੂੰ। ਲੱਗਾ ਰਿਹਾ ਚੌਧਰੀ ਤਦ ਤੋਂ ਹੁਣ ਤਾਈਂ, ਪਰ ਹੁਣ ਕਦੇ ਕਦੇ ਉਦਾਸ ਹੁੰਦਾ ਹੈ, ਕਿਉਂ ਚਿੱਤ ਟਿਕ ਜਾਂਦਾ ਹੈ, ਪਰ ਚਿੱਤ ਹਲਕਾ ਨਹੀਂ ਹੁੰਦਾ, ਠੰਡ ਨਹੀਂ ਪੈਂਦੀ, ਟੂਟ ਜਿਹੀ ਕੁਛ ਭਾਰਾਪਨ ਜਿਹਾ, ਕਦੇ ਅੰਦਰ ਕੁਛ ਸੱਖਣਾਪਨ ਜਿਹਾ ਰਹਿੰਦਾ ਹੈ। ਇਕਾਗਰਤਾ ਇਹ ਤਾਂ ਕਈ ਤਰ੍ਹਾਂ ਨਾਲ ਆ ਜਾਂਦੀ ਹੈ, ਕਿਸੇ ਸ਼ੈ ਤੇ ਅੱਖਾਂ ਜੋੜੋ, ਮਨ ਜੋੜੋ, ਉਸ ਤੇ ਮਨ ਕੁਛ ਟਿਕਣ ਲੱਗ ਜਾਏਗਾ, ਪਰ ਇਉਂ ਟਿਕਿਆ ਮਨ ਭਾਉ ਬਿਨਾ ਕੀ ਸਾਰੇਗਾ। ਇਕਾਗਰਤਾ ਨਾਲ ਕੁਛ ਸ਼ਕਤੀ ਵੱਧ ਜਾਏ ਤਾਂ ਵੱਧ ਜਾਏ, ਪਰ ਜੀਵਨ ਦਾ ਪ੍ਰਯੋਜਨ ਤਾਂ ਹੈ ਜੀਵਨ ਦਾਤਾ ਨਾਲ ਮੇਲ, ਜੀਵਨ ਦਾਤਾ ਹੈ ਚੇਤਨ, ਜਿਉਂਦੀ ਜਾਗਦੀ ਹੋਂਦ, ਸਰਬ ਗੁਣਾਂ ਦੀ ਕਾਣ, ਸਰਬ ਦੀ ਜਿੰਦ, ਜਿੰਦ ਦੀ ਅਸੀਂ ਵੀ ਹੋਏ ਰੂਹ। ਜਿੰਦ, ਜਿੰਦ ਨੇ ਜਿੰਦ ਨੂੰ ਮਿਲਣਾ ਹੈ, ਨਿੱਕੀ ਜਿਹੀ ਜਿੰਦੜੀ ਨੇ ਵਿਸ਼ਾਲ ਤੇ ਅਮਿਤ ਜਿੰਦ ਨੂੰ ਮਿਲਣਾ ਹੈ। ਦੁੱਖਾਂ ਨਾਲ ਵਿਹੜੀ ਜਿੰਦ ਨੇ ਸਦਾ ਸੁਖੀ ਜਿੰਦ ਨਾਲ ਵਸਲ ਪ੍ਰਾਪਤ ਕਰਨਾ ਹੈ। ਦੋ ਜਿੰਦਾਂ ਨੂੰ ਜੋੜਨ ਹਾਰ ਵਸਤੂ ਪਿਆਰ ਹੈ। ਹਾਂ, ਜਿੰਦੜੀ ਨੂੰ ਜਿੰਦ ਨਾਲ ਮੇਲਦਾ ਹੈ ਪਿਆਰ। ਵਿਭੂਤੀਆਂ ਪ੍ਰਾਪਤ ਕਰਨ ਵਾਸਤੇ ਇਕਾਗਰਤਾ ਦੇ ਸਾਧਨ ਕਰਨੇ, ਆਪਣੀਆਂ ਤਾਕਤਾਂ ਵਧਾਉਣ ਤੇ ਆਪਣੀਆਂ ਲੋੜਾਂ ਨੂੰ ਪੂਰਨ ਕਰਨ ਲਈ ਵਧੇਰੇ ਸਮਰੱਥ ਹੋਣ ਦਾ ਮਾਰਗ ਤਾਂ ਹੋ ਸਕਦੇ ਹਨ, ਪਰ ਇਹ ਨਿੱਜ ਦੇ ਸਾਰੇ ਦੁੱਖਾਂ ਨੂੰ ਦੂਰ ਕਰਕੇ ਸਦਾ ਦੇ ਮੇਲੇ, ਉਸ ਨਾਲ ਮੇਲੇ ਜੋ ਸਦਾ ਹੈ, ਨਹੀਂ ਬਖਸ਼ ਸਕਦੇ। ਕਿਉਂ? ਇਸ ਲਈ ਕਿ ਮਨ ਦਾ ਝਕਾਓ ਇਕਾਗਰਤਾ ਦੇ ਸਾਧਨ ਕਰਨ ਵਿੱਚ ਵੀ ਆਪਣੀਆਂ ਲੋੜਾਂ ਦੇ ਪੂਰਨ ਕਰਨ ਵੱਲ ਹੀ ਰਹਿ ਜਾਂਦਾ ਹੈ। ਹਾਂ, ਦੀਸਣਹਾਰ ਦੇ ਜੋ ਬਿਨਸਣਹਾਰ ਹੈ ਘੇਰੇ ਵਿੱਚ ਹੀ ਰਹਿ ਜਾਂਦਾ ਹੈ। ਭਗੀਰਥ ਨੂੰ ਦੱਸ ਗਿਆ ਹੈ ਕੋਈ ਸ਼ਾਕਤਕ ਸ਼ਕਤੀ ਦਾ ਧਿਆਨ, ਜੋ ਵਿਭੂਤੀਆਂ ਪ੍ਰਾਪਤ ਕਰਨ ਦੀ ਸ਼ਕਤੀ ਆ ਜਾਵੇ ਅਤੇ ਸਰੀਰਕ ਬਲ ਹੋ ਜਾਵੇ। ਮਨ ਦੇ ਸੁਖੀ ਹੋਣ ਲਈ ਭਗੀਰਥ ਦੀ ਲੋੜ ਸੀ ਆਤਮੇਲ, ਇਸ ਕਰਕੇ ਭਗੀਰਥ ਸਾਧਨ ਕਰ ਕਰਕੇ ਵੀ ਸੁਖੀ ਨਹੀਂ ਹੋਇਆ, ਮਨ ਨੂੰ ਤ੍ਰਿਪਤ ਨਹੀਂ ਆਈ। ਹੁਣ ਭਗੀਰਥ ਘਬਰਾਉਂਦਾ ਹੈ ਬਹੁਤ ਵੇਰ, ਆਪਣੀ ਪੂਜਾ ਤਾਂ ਉਸੇ ਤਰ੍ਹਾਂ ਕਰਦਾ, ਧਿਆਨ ਵੀ ਉਸੇ ਮੂਰਤੀ ਤੇ ਜੋੜਦਾ, ਪਰ ਮਨ ਵਿੱਚ ਨਹੀਂ ਪੈਂਦੀ ਠੰਡ। ਜਗਿਆਸੂ ਲਈ ਇਹ ਅਵਸਥਾ ਦੁਖਦਾਈ ਹੋਇਆ ਕਰਦੀ ਹੈ, ਜਦੋਂ ਕਿਸੇ ਧਿਆਨ ਵਿੱਚ ਤਾਂ ਲੱਗ ਪਵੇ ਪਰ ਉਸ ਤੋਂ ਠੰਡ ਨਾ ਪਵੇ। ਇਹ ਕੁਦਰਤੀ ਗੱਲ ਹੈ ਕਿ ਪੀੜਾ ਦਾ ਦੁੱਖ ਦਾਰੂ ਲਈ ਟੋਲ ਪੈਦਾ ਕਰਦਾ ਹੈ। ਭਗੀਰਥ ਆਏ ਗਏ ਸਾਧੂਆਂ ਨੂੰ ਆਪਣੇ ਮਨ ਦਾ ਦੁੱਖ ਕਹੇ ਤੇ ਦਾਰੂ ਪੁੱਛੇ। ਹਰ ਕੋਈ ਆਪਣੇ ਖਿਆਲ ਮੂਜਬ ਉੱਤਰ ਦੇਵੇ, ਭਾਵੇਂ ਇਸ ਤਰ੍ਹਾਂ ਦੇ ਨਾਨਾ ਤਰ੍ਹਾਂ ਦੇ ਉੱਤਰਾਂ ਵਿੱਚ ਉਸਨੂੰ ਇਹ ਤਾਂ ਸਹੀ ਹੋ ਗਿਆ ਕਿ ਜਿਸ ਉਪਾਸਨਾ ਵਿੱਚ ਮੈਂ ਲੱਗਾ ਹਾਂ ਇਹ ਮੁਕਤੀ ਦੀ ਦਾਤੀ ਨਹੀਂ ਹੈ। ਫਿਰ ਵੀ ਉਹ ਮੁੜ ਮੁੜ ਉਸੇ ਮੂਰਤੀ ਤੋਂ ਆਪਣੀ ਕਲਿਆਣ ਦੀ ਯਾਚਨਾ ਕਰੇ, ਪਰ ਉੱਤਰ ਕੋਈ ਨਾ ਆਵੇ। ਭਗਤ ਨਾਮਦੇਵ ਜੀ ਦਾ ਵੀ ਇਹ ਤਜਰਬਾ ਸੀ, ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਇਹੋ ਗੱਲ ਗਰੀਬ ਚੌਧਰੀ ਨਾਲ ਵਰਤ ਰਹੀ ਸੀ। ਉਸ ਦੇ ਅੰਦਰ ਠੰਡ ਸੁਖ ਤੇ ਮੁਕਤੀ ਦੀ ਵਾਸ਼ਨਾ ਸੀ, ਪਰ ਜੋ ਉਪਾਸਨਾ ਕਰ ਰਿਹਾ ਸੀ ਸੋ ਮੁਕਤੀ ਦਾਤਾ ਨਹੀਂ ਸੀ। ਕਵੀ ਸੰਤੋਖ ਸਿੰਘ ਜੀ ਤਾਂ ਲਿਖਦੇ ਹਨ ਕਿ ਉਸੇ ਮੂਰਤੀ ਦੀਆਂ ਉਸਤਤੀਆਂ ਤੇ ਭੇਟਾ ਗਾਉਂਦਿਆਂ ਇੱਕ ਸਮੇਂ ਜਦੋਂ ਉਹ ਸਾਰਾ ਦਿਨ ਮੰਦਰ ਵਿੱਚ ਗੁਜ਼ਾਰ ਦਿੱਤਾ ਤੇ ਰਾਤ ਵੀ ਉੱਥੇ ਰਿਹਾ ਤਾਂ ਅੱਧੀ ਰਾਤ ਉਸੇ ਕਾਲੀ ਦਾ ਰੂਪ ਉਸ ਨੂੰ ਦਿਸ ਕੇ ਦੱਸ ਗਿਆ ਕਿ ਕਲਿਆਣ ਕਰਨਹਾਰ ਗੁਰੂ ਨਾਨਕ ਹੈ ਤੇ ਸੁਲਤਾਨਪੁਰੇ ਮੋਦੀ ਦੇ ਰੂਪ ਵਿੱਚ ਲੁਕਿਆ ਬੈਠਾ ਹੈ। ਪਰ ਭਾਈ ਮਨੀ ਸਿੰਘ ਜੀ ਲਿਖਦੇ ਹਨ ਕਿ ਇੱਕ ਸਮੇਂ ਸ੍ਰੀ ਗੁਰੂ ਜੀ ਮਲਸੀਆਂ ਆਏ ਤਾਂ ਭਗੀਰਥ ਆਪ ਪਾਸ ਹਾਜ਼ਰ ਹੋਇਆ। ਗੁਰੂ ਜੀ ਰਾਤ ਉੱਥੇ ਹੀ ਰਹੇ, ਭਗੀਰਥ ਵੀ ਆਪ ਦੇ ਚਰਨਾਂ ਕਮਲਾਂ ਵਿੱਚ ਸੌ ਰਿਹਾ। ਤ੍ਰੈਪਹਿਰੇ ਤੋਂ ਪਹਿਲਾਂ ਹੀ ਸ੍ਰੀ ਗੁਰੂ ਜੀ ਉੱਠੇ, ਭਗੀਰਥ ਜਲ ਲੈ ਆਇਆ, ਇਸ਼ਨਾਨ ਕਰਕੇ ਸ੍ਰੀ ਗੁਰੂ ਜੀ ਆਪਣੇ ਆਨੰਦ ਮਗਨ ਹੋ ਗਏ। ਹਾਂ, ਟਿਕ ਗਏ ਉਸ ਵਿੱਚ ਜਿਸ ਵਿੱਚ ਸਦਾ ਟਿਕੇ ਰਹਿੰਦੇ ਸਨ, ਉਸ ਰੰਗ ਵਿੱਚ ਜਿਸ ਨੂੰ ਆਪ ਹੀ ਜਾਣਦੇ ਸਨ। ਉਸ ਸਮੇਂ ਭਗੀਰਥ ਕੀ ਵੇਖਦਾ ਹੈ ਕਿ ਇੱਕ ਅਸ਼ਟਭੁਜੀ ਇਸਤਰੀ ਝਾੜੂ ਦੇ ਰਹੀ ਹੈ। ਭਗੀਰਥ ਨੇ ਪੁੱਛਿਆ, ਤੂੰ ਕੌਣ ਹੈ? ਉਸ ਆਖਿਆ, ਮੈਂ ਦੇਵੀ ਹਾਂ। ਤਾਂ ਭਗੀਰਥ ਨੇ ਅਚਰਜ ਹੋ ਕੇ ਪੁੱਛਿਆ ਕਿ ਤੈਨੂੰ ਤਾਂ ਜਗਤ ਮਾਤਾ ਆਖਦੇ ਹਨ, ਤੂੰ ਇੱਥੇ ਝਾੜੂ ਕਿਉਂ ਕਰ ਰਹੀ ਹੈ? ਉਸ ਉੱਤਰ ਦਿੱਤਾ ਕਿ ਪਰਮੇਸ਼ਰ ਦਾ ਨਿਰਗੁਣ ਰੂਪ ਹਨ, ਮੈਂ ਇਹਨਾਂ ਦੀ ਸੇਵਾ ਕਰਕੇ ਸ਼ਕਤੀਵਾਨ ਹੁੰਦੀ ਹਾਂ। ਇਸ ਤਰ੍ਹਾਂ ਦੀ ਗੱਲਬਾਤ ਤੋਂ ਮਗਰੋਂ ਭਗੀਰਥ ਦਾ ਉਹ ਭੰਵਰ ਜਾਲ ਜਿਸ ਵਿੱਚ ਚੱਕਰ ਲਾਉਂਦਾ ਸੀ ਪਰ ਜਿਸ ਵਿੱਚੋਂ ਬਾਹਰ ਨਹੀਂ ਸੀ ਆ ਸਕਦਾ, ਖੁੱਲ ਗਿਆ ਤੇ ਉਹ ਇਸ ਨਿਸ਼ਚੇ ਵਿੱਚ ਆ ਗਿਆ ਕਿ ਕਲਿਆਣ ਦੀ ਦਾਤ ਸ੍ਰੀ ਗੁਰੂ ਨਾਨਕ ਜੀ ਪਾਸ ਹੈ।